सतनाम श्री वाहेगुरु साहिब जी सुह महला चौथा घर शिवा एक अहंकार सतगुर प्रसाद नीच जात हर जपत
साहिब जी सच्चे पातशाह समुची लकाई में
ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰੂ ਖਾਲਸਾ ਪੰਥ ਨੂੰ ਜੋ ਹੁਕਮਨਾਮੇ ਬਖਸ਼ਿਸ਼ ਕਰਦੇ ਨੇ ਤਾਂ ਜੋ ਲੰਮੇ ਸਮੇਂ ਤੋਂ ਸਤਿਗੁਰਾਂ ਦੇ ਸਮੇਂ ਤੋਂ ਮਰਿਆਦਾ ਚੱਲੀ ਆਉਂਦੀ ਆ ਇਹ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਰੋਜ਼ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁਕਮ ਸੱਚੇ ਪਾਤਸ਼ਾਹ ਜੀ ਬਖਸ਼ਦੇ ਨੇ ਉਸ ਦੀ ਵਿਚਾਰ ਕਰਨ ਵਾਸਤੇ ਉਸ ਨੂੰ ਸਮਝਣ ਦੀ ਕੋਸ਼ਿਸ਼ ਦੇ ਵਿੱਚ ਭਾਵੇਂ ਇਹ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਗੱਲਬਾਤ ਜਿਹੜੀ ਕਥਾ ਹੈ ਉਹ ਬੋਲ ਕੇ ਦੱਸੀ ਨਹੀਂ ਜਾ ਸਕਦੀ ਇਹ ਤਾਂ ਜਿਹਦੇ ਤੇ ਸੱਚੇ ਪਾਤਸ਼ਾਹ ਅਕਾਲ ਪੁਰਖ ਰਹਿਮ ਕਰੇ ਮਿਹਰ ਕਰੇ ਉਹੀ ਇਸ ਨੂੰ ਅੰਦਰੋਂ ਅੰਦਰੀ ਅੰਦਰ ਆਤਮੇ ਬੁੱਝ ਸਕਦਾ ਹੈ ਤੇ ਰੱਬ ਨਾਲ ਜੁੜ ਸਕਦਾ ਹੈ ਪਰ ਫਿਰ ਵੀ ਅਸੀਂ ਸਾਰੇ ਆਪਣੀ ਪੁੱਛ ਬੁੱਧੀ ਮੁਤਾਬਕ ਜੋ ਸੱਚੇ ਪਾਤਸ਼ਾਹ ਜੀ ਨੇ ਬਲ ਅਰਦਮ ਬਖਸ਼ਿਸ਼ ਕੀਤਾ ਇਸ ਅਸਥਾਨ ਤੇ ਪਹੁੰਚ ਕੇ ਹੁਕਮਨਾਮਾ ਸਾਹਿਬ ਦੀ ਵਿਚਾਰ ਕਰਦੇ ਹਾਂ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਫਰਮਾਨ ਦੇ ਵਿੱਚ ਭਗਤ ਸਾਹਿਬਾਨਾਂ ਦੀ ਵਡਿਆਈ ਨੂੰ ਦਰਸਾਇਆ ਹੈ ਇਸ ਖਿੱਤੇ ਦੇ ਵਿੱਚ ਕਈ ਹਜ਼ਾਰਾਂ ਸਾਲਾਂ ਤੋਂ ਜਾਤ ਪਾਤ ਵਰਨ ਵੰਡ ਇਹ ਵਰਨ ਆਸ਼ਰਮ ਪਰਮੇ ਧਰਮਾਂ ਦੀ ਜਿਹੜੀ ਮਰਿਆਦਾ ਸੀ ਉਹ ਲਾਗੂ ਸੀ ਸਮਾਜ ਚਾਰਾਂ ਵਰਨਾਂ ਦੇ ਵਿੱਚ ਵੰਡਿਆ ਹੋਇਆ ਸੀ ਖੱਤਰੀ ਬਾਹਮਣ ਸ਼ੂਦਰ ਤੇ ਵੈਸ਼ ਤੇ ਇਹਨਾਂ ਚਾਰਾਂ ਵਰਨਾਂ ਨੂੰ ਸ਼ੂਦਰਾਂ ਨੂੰ ਸਭ ਤੋਂ ਨੀਵੇਂ ਤੇ ਨੀਚ ਗਿਣਿਆ ਜਾਂਦਾ ਸੀ ਜੇ ਕਿਸੇ ਸ਼ੂਦਰ ਦੇ ਕੰਨੀ ਵੇਦਾਂ ਦਾ ਜੋ ਪਾਠ ਪੈ ਜਾਂਦਾ ਸੀ ਤਾਂ ਸਿੱਕਾ ਢਾਲ ਕੇ ਉਹਦੇ ਕੰਨਾਂ ਵਿੱਚ ਪਾ ਦਿੱਤਾ ਜਾਂਦਾ ਸੀ ਪਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀਆਂ ਊਚ ਨੀਚਾਂ ਦੂਰ ਕਰਕੇ ਸਾਰੇ ਜੱਗ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਲੁਕਾਈ ਆ ਇਹ ਜਿਹੜੀ ਮਨੁੱਖਤਾ ਵਾ ਉਸ ਨੂੰ ਬਰਾਬਰ ਦਾ ਦਰਜਾ ਦਿੱਤਾ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਆਪ ਨਾਰਾਇਣ ਕਲਾ ਭਾਲ ਜਗ ਨਹੀਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਲ ਮੰਡਲ ਕਰਿਓ ਪਹਿਲੇ ਪਾਤਸ਼ਾਹ ਜੀ ਤੋਂ ਲੈ ਕੇ ਜੋ ਗੁਰੂ ਘਰ ਦਾ ਉਪਦੇਸ਼ ਆ ਜੋ ਗੁਰੂ ਘਰ ਦੀ ਬਖਸ਼ਿਸ਼ ਆ ਉਹ ਕਦੇ ਵੀ ਕਿਸੇ ਦੀ ਜਾਤ ਪਾਤ ਨਸਲ ਦੇਖ ਕੇ ਨਹੀਂ ਵਰਤਦੀ ਕੋਈ ਉੱਚੀ ਜਾਤ ਵਾਲਾ ਹੋਵੇ ਕੋਈ ਬਾਹਮਣ ਹੋਵੇ ਕੋਈ ਖੱਤਰੀ ਹੋਵੇ ਕੋਈ ਜੱਟ ਹੋਵੇ ਕੋਈ ਸ਼ੂਦਰ ਹੋਵੇ ਕਿਸੇ ਨਾਲ ਇਸ ਘਰ ਦੇ ਵਿੱਚ ਭੇਦਭਾਵ ਨਹੀਂ ਕੀਤਾ ਜਾਂਦਾ ਅਸੀਂ ਸਾਰੇ ਹੀ ਇਕੱਠੇ ਬੈਠ ਕੇ ਇੱਕੋ ਪੰਗਤ ਦੇ ਵਿੱਚ ਲੰਗਰ ਛਕਦੇ ਹਾਂ ਉਸ ਵੇਲੇ ਦਾ ਬਾਦਸ਼ਾਹ ਅਕਬਰ ਭਾਵੇਂ ਕਿ ਸਾਰੇ ਇਸ ਖਿੱਤੇ ਦਾ ਉਹ ਬਾਦਸ਼ਾਹ ਸੀ ਉਸ ਨੂੰ ਵੀ ਪੰਗਤ ਦੇ ਵਿੱਚ ਆ ਕੇ ਲੰਗਰ ਛਕਣਾ ਪਿਆ ਸੋ ਰਹੇ ਵਿਚਾਰ ਸੱਚੇ ਪਾਤਸ਼ਾਹ ਜੀ ਅੱਜ ਕੀ ਫਰਮਾਨ ਕੀ ਕਰਦੇ ਨੇ ਆਓ ਸਾਰੇ ਸਰਵਣ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹ ਮਹੱਲਾ ਚੌਥਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਛੇਵੇਂ ਘਰ ਦੇ ਵਿੱਚ ਫਰਮਾਉਂਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੀਵ ਦਾ ਜਿਹੜਾ ਮਨੋਰਥ ਹੈ ਬੰਦੇ ਦੇ ਆਉਣ ਦਾ ਜਿਹੜਾ ਦੁਨੀਆਂ ਤੇ ਮਕਸਦ ਆ ਉਸ ਨੂੰ ਮਿਲਣਾ ਹੈ ਸੱਚੇ ਪਾਤਸ਼ਾਹ ਜੀ ਇੱਕ ਓਅੰਕਾਰ ਤੋਂ ਬਾਅਦ ਫਰਮਾਉਂਦੇ ਨੇ ਸਤਿਗੁਰ ਪ੍ਰਸਾਦ ਦੁਨੀਆਂ ਹਜ਼ਾਰਾਂ ਸਾਲਾਂ ਤੋਂ ਰੱਬ ਨੂੰ ਲੱਭਦੀ ਫਿਰਦੀ ਆ ਪਰ ਸੱਚੇ ਪਾਤਸ਼ਾਹ ਜੀ ਇੱਥੇ ਗੁਰਸਿੱਖਾਂ ਨੂੰ ਇਹੀ ਸਮਝਾਉਂਦੇ ਨੇ ਗੁਰਸਿੱਖੋ ਕਿਸੇ ਥਾਵਾਂ ਤੇ ਭਟਕ ਕੇ ਜੰਗਲਾਂ ਦੇ ਵਿੱਚ ਜਾ ਕੇ ਦੂਰ ਦਰੇਡੇ ਜਾ ਕੇ ਰੱਬ ਨਹੀਂ ਮਿਲਣਾ ਜੇ ਮਿਲਣਾ ਤਾਂ ਗੁਰੂ ਦੀ ਕਿਰਪਾ ਗੁਰੂ ਦੇ ਪ੍ਰਸਾਦ ਨਾਲ ਗੁਰੂ ਨੂੰ ਕਿ ਜੇ ਆਪਣਾ ਤਨ ਮਨ ਧਨ ਭੇਟਾ ਕਰ ਦਵੀਂ ਗੁਰੂ ਨੂੰ ਜੇ ਆਪਣਾ ਸਾਰਾ ਕੁਝ ਅਰਪਣ ਕਰ ਦਵੀਂ मन बेचै सतगुर के पास ते सेवक के कारज रास। जे अपना मन जिहड़ा वा ओ गुरु नूं वेच दवे गुरु लई गिरवी रख दवे ता तैनू इस अकाल पुरख वाहिगुरु एक ओंकार की प्राप्ति हो सकती है।
नीच जात हर जपतिया उत्तम पद पाए।
सच्चे पातशाह जी फरमाते हैं कि नीची जात वाले जिन्हां सारी दुनिया माड़ी समझदी आ, जिन्हां कोई भी चंगा नहीं जानदा, पहले समयां दे विच तां इन्ना माड़ा हाल सी कि अछूत लोग जिहड़े हुंदे सी लोग उन्हां नूं हथ वी नहीं सी लाउंदे। जे हथ लग जांदा सी तां कहिंदे सी वी पिट्टिया गया। जे चौंके दे अंदर कोई नीवीं जात वाला वड़ जांदा सी तां मन्निया जांदा सी कि चौंका पिट्टिया गया। नीवीं जात वाले नूं ये इजाजत नहीं सी कि वह मंदरां दे विच जा सके, रब की भगती कर सके। पर सच्चे पातशाह जी इस मुखवाक दे विच सानू दर्शाउंदे आ वी भावें कोई नीवीं जात वाला होवे, भावें दुनिया उहनू नीवा करके दिंदी होवे, पर उहो जे रब नू जप लवे जिहड़ा सब तो वड्डा सारिआं नू बनाउण वाला, तां उहदी वी जिहड़ी पदवी आ उह बड़ी उच्ची हो जांदी आ, बड़ी सुच्ची हो जांदी आ, सारी दुनिया उहदे मूहरे झुकदी आ। पर शर्त यह है कि वह अकाल पुरख वाहिगुरु के नाल जुड़ जाए। तो सच्चे पातशाह जी अगे इस प्रथाए सानू समझाते हैं,
देखो बिगर दास सुता किसन उतरिया घर जिस जाए।
सच्चे पातशाह जी फरमाते हैं गुरसिखो यह कोई अटकथनी गल नहीं, ये किसी भी तरह की आतकथनी नहीं कि उन्हें उत्तम तो सब तो श्रेष्ठ पदवी प्राप्त होंगी है। जे किसी में शक आता जोड़ा बिदर सी वो तो दासी नकराणी के घर जमया से, उसने सारे नीमा तो नीच समझते सी, पर उन्हें सच्ची भावना के नाल जब कृष्ण ने याद किया दुर्योधन दिया मैल माड़िया छड़ के कृष्ण वो घर पहुंच गया। वोरी भावना देख के भावें उसके कोई नेड़े नहीं सी कोई लगता, वो घरे नहीं सी कोई जाता, पर ऐसी कला देखो अकाल पुरख वाहिगुरु ने वरताई जिन्हें नकराणी के पुत्र ने कोई पुछदा नहीं सी कोई मत्थे नहीं सी लाउंदा, उहदे घर भी कृष्ण जा पहुंचया है।
हर की अकथ कथा सुनहो जन पाई जित सासा देख भूख सब लह जाए।
सच्चे पातशाह जी सानू भाई कह के संबोधन करदे आ, हे भाई हर की कथा रब की कथा सुनिया करो, एदा कीर्तन सुनिया करो। क्यों सुनिया करो? क्योंकि जिहड़ा अकाल पुरख जी ने सानू बनाया जो उस दी याद विच जुड़ांगे, उस दे नाल अपना मन जोड़ांगे, तां साडी जिहड़ी जन्मां जन्मां दी मैल आ उह उतर जावेगी। क्योंकि जन्म जन्म की इस मन को मल लागी काला होया स्याह, जन्मां जन्मां दी मैल माड़े कम्मां दी पापां दी इस मन नूं लगी हुई है, यह काला स्याही वर्गा होया होया। जे किसी कपड़े नूं स्याही लग जाए तां मुड़ के लहंदी नहीं, जिन्ने मर्जी चाहे सौ धोण आपां पा लईए नहीं लहंदी। यह नहीं, यह मन की जिहड़ी हालत आ काला स्याही वर्गा होया होया, उहनूं जिन्ना मर्जी धोई चल, जिन्नी मर्जी कोशिश कर ला, इहदी जिहड़ी मैल आ उह नहीं लहंदी। जे असी कहिए कि माड़े कामां दी जगह ते असी चंगे काम करिए जिहड़े कि करने चाहिए आ, पर मेरे चंगे कर्म कीत्या भी इस जिहड़ी मन दी मैल आ उह कदे लै नहीं सकदी, क्योंकि माड़िया की कोई गिणती नहीं, चंगिया की असी गिणती करदे आ। जे दो काम असी चंगे करिए उहनूं असी 50 साल याद रखदे आ, बा उम्र याद रखदे आ, पर जिहड़े माड़े कीते हुंदे आ उहनां नूं असी सुणना वी पसंद नहीं करदे। इस करके हे गुरसिखो सच्चे पातशाह जी फरमाउंदे आ हर की अकथ कथा जिहनूं कथिया नहीं जा सकदा, पर जिन्हें सुन के सुने सिद्ध पीर सरनाथ, सुने धरत धवल आकाश, सुने दीप लो पाताल, सुने पोह न सकै काल। जिन्हें सुन के जी अकथ कथा मौत का डर भज जाता, सिद्धा नाथा वर्गिया पदवियां प्राप्त हो जाए, जिन्होंने हजारा हजारा साल जंगलों च बैठ के योग आसन योग अभ्यास किए, अकाल पुरख वाहेगुरु का नाम लैके ओहिया जड़िया पदवियां ते अवस्थावां ने ओ वैसे ही प्राप्त हो जांदियां जो सच्चे मन नाल मनुख मात्र वास्ते भी अकाल पुरख वाहेगुरु नाल जुड़ जाइए। जे ए अकथ कथा अकाल पुरख वाहेगुरु की सुनांगे तो सच्चे पातशाह जी कहिंदे आ जिहे नाल सहसा सारे तरह के सहम सारे तरह के डर किवें, क्योंकि जिन निरभौ जिन हर निरभौ ध्याया जी तिनका भौ सब गवासी। वह अकाल पुरख वाहेगुरु नूं किसी का डर नहीं, वह किसी तो डरदा नहीं क्योंकि वह सारे तो वड्डा, तो जिन्हें उस बेडर रब नूं याद किया, जिन्हें उस बेखौफ परमात्मा के नाल आपदी वर्ती जोड़ी, उहदा जिहड़ा सहसा वा उहदे दुख ने उहदियां भुखां ने सारा कुछ ही मिट जांदा। अकाल पुरख वाहेगुरु दे नाल जुड़ के सहजे ही मनुख दे कोले सारे पदार्थ सारे सुख सारा कुछ आ जांदा। जे असी अकाल पुरख वाहेगुरु दे नाल जुड़दे हां तां साडे जीवन दा जिहड़ा सारा कल कलेश आ सारा जिहड़ा सानू सहन पए होए आ अनेक तरह दे, उह दूर होके वाहगुरु के नाल चित जुड़ जाता है।
रहाओ रविदास चमार उस्तुत करे, हर कीरत निमुख एक गाए।
सच्चे पातशाह जी हुण जिक्र करदे आ ओह भगत रविदास जी जिन्हां दी बाणी धुरकी बाणी साहिब श्री गुरु ग्रंथ साहिब जी सच्चे पातशाह जी दे विच दर्ज है। सतगुरु गुरु अर्जन देव साहिब जी सच्चे पातशाह जी ने उन्होंने भगतों की जिहड़ी बाणी आ उह श्री गुरु ग्रंथ साहिब जी की धुरकी बाणी दे विच दर्ज की। जिहड़े जिहड़े भगतों नूं धुरों अकाल पुरख ते कृपा हुई वाहिगुरु की कृपा हुई जिन्हां ते जिन्हां नूं बाणी आई उन्होंने भगतों की जिहड़ी बाणी आ ओ साहिब सतगुरु श्री गुरु ग्रंथ साहिब जी सच्चे पातशाह विच दर्ज आ। इसे तरह गुरु रामदास जी सच्चे पातशाह सानू समझाउंदे आ जिहड़ा रविदास जी नूं चमार कहिंदे सी, जात वजों चमार सी चम दा काम करदा सी। रविदास भवंता ढोर नीत तिन त्यागी माया, प्रगट होया तिन त्यागी माया। ओ भगत रविदास जी जेड़े रोज मरे हुए पशुआं नूं ढोंदे सी, उन्होंने जदों जिहड़ी त्यागी माया नूं त्याग दिता तां उस अकाल पुरख वाहिगुरु दी कृपा हुई। जिहनूं चमार चमार कहिंदे सी उन्हें जदों उस्तत कीती तां उह हरी दी कीर्ति करके वाहिगुरु दा नाम जप के तर गए ने।
पतित जात उत्तम भया, चार वरन पए पग आए।
ओ पतित जात जी हथ भी नहीं सी लाउंदे लोक ओ उत्तम बन गए। ओ पतित जात वाले नीवी जात वाले उत्तम बन गए। पतित जात उत्तम भया, चार वरन पए पग आए। चारे वर्णा नूं उन्हां दे पैरां दे विच आ के बहना पै गया, चारे वर्णा नूं उन्हां नूं नमस्कार करदी पै गई। भावें कोई उच्ची जात वाला सी भावें कोई नीवी जात वाला, सारिआं ने भगत जी दे सामणे अपना सीस नवा दित्ता। देखो ऐसी वडियाई है अकाल पुरख वाहिगुरु दी।
नाम दे रूप लगी हर सेतू, लोक शिपा कहा बुलाए।
उसे तरह ही भगत नामदेव जी उन्होंने अकाल पुरख वाहिगुरु की प्रीति लगी, क्योंकि जदों भगत नामदेव जी हसदे खेलदे हसत खेलत तेरे बेहदे आया, भगत करत नामा पर पकड़ उठाया। ਜਦੋਂ ਹੱਸਦੇ ਖੇਡਦੇ ਮੰਦਰ ਦੇ ਅੰਦਰ ਚਲੇ ਗਏ ਤਾਂ ਰੱਬ ਦੀ ਭਗਤੀ ਕਰਨ ਲੱਗੇ ਤਾਂ ਭਗਤ ਨਾਮਦੇਵ ਜੀ ਨੂੰ ਮਿਲਵੀਂ ਜਾਤ ਦਾ ਹੋਣ ਕਰਕੇ ਫੜ ਕੇ ਮੰਦਰ ਤੋਂ ਬਾਹਰ ਕੱਢ ਦਿੱਤਾ। ਤਾਂ ਭਗਤ ਜੀ ਫਿਰ ਰੱਬ ਨੂੰ ਕਹਿੰਦੇ ਨੇ, ਮੇਰੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਹੇ ਰੱਬਾ, ਤੂੰ ਮੈਨੂੰ ਕਿਉਂ ਛੀਲਿਆਂ ਦੇ ਘਰੇ ਜਨਮ ਦਿੱਤਾ? ਜੇ ਮੈਂ ਤੇਰੇ ਨਾਲ ਪਿਆਰ ਹੀ ਨਹੀਂ ਕਰ ਸਕਦਾ, ਤੇਰੇ ਘਰ ਦੇ ਵਿੱਚ ਹੀ ਨਹੀਂ ਜਾ ਸਕਦਾ, ਕਿਉਂ ਵੀ ਮੈਨੂੰ ਨੀਵੀਂ ਜਾਤ ਦੇ ਵਿੱਚ ਜਨਮ ਦਿੱਤਾ? ਰੱਬ ਨੂੰ ਸਵਾਲ ਕੀਤਾ। ਤਾਂ ਲੈ ਕਮਲੀ ਚਲੇ ਪਲਟਾਏ, ਦੋਹਰੇ ਪਾਛੇ ਬੈਠਾ ਜਾਏ। ਆਪਣੀ ਕੰਬਲੀ ਨੂੰ ਲੈ ਕੇ ਮੰਦਰ ਦੇ ਪਿੱਛੇ ਜਾ ਕੇ ਬਹਿ ਗਏ ਦੁਖੀ ਹੋ ਕੇ, ਤੇ ਰੱਬ ਦੀ ਉਸ ਤੱਕ ਵਾਹਿਗੀ ਨੂੰ ਉੱਥੇ ਬੈਠ ਕੇ ਯਾਦ ਕਰਨ ਲੱਗੇ। ਅੰਦਰ ਜਿਹੜੇ ਪਾਂਡੇ ਸੀ ਉਹ ਆਪਣੀਆਂ ਆਰਤੀਆਂ ਕਰਦੇ ਆ, ਪੱਥਰਾਂ ਨੂੰ ਪੂਜਦੇ ਆ, ਤੇ ਭਗਤ ਜੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਿਰਤੀ ਜੋੜਦੇ ਆ, ਤੇ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੋਹਰਾ ਕਰੈ। ਜਿਵੇਂ ਜਿਵੇਂ ਭਗਤ ਨਾਮਦੇਵ ਜੀ ਰੱਬ ਅਕਾਲ ਪੁਰਖ ਨੂੰ ਯਾਦ ਕਰਦੇ ਆ, ਜਿਹੜਾ ਮੰਦਰ ਦਾ ਮੂੰਹ ਆ ਉਸ ਨਾਗ ਮੰਦਰ ਵਰਗੇ ਸੱਤ ਮੰਦਰ ਨੇ ਇਸ ਦੇਸ਼ ਦੇ ਵਿੱਚ, ਸਾਰਿਆਂ ਦਾ ਜਿਹੜਾ ਮੂੰਹ ਆ ਉਹ ਪੂਰਬ ਵੱਲ ਨੂੰ ਆ, ਪਰ ਜਦੋਂ ਭਗਤ ਨਾਮਦੇਵ ਜੀ ਨੇ ਵਾਹਿਗੁਰੂ ਦੀ ਉਸਤਤ ਕੀਤੀ ਮੰਦਰ ਦੇ ਪਿੱਛੇ ਬਹਿ ਕੇ, ਤਾਂ ਰੱਬ ਨੇ ਉਹਨਾਂ ਪਾਂਡਿਆਂ ਨੂੰ ਜਿਹੜੇ ਆਪਣੀ ਜਾਤ ਦਾ ਹੰਕਾਰ ਕਰਦੇ ਨੇ ਉਹਨਾਂ ਨੂੰ ਪਿੱਠ ਦਿਖਾਈ, ਤੇ ਭਗਤ ਨਾਮਦੇਵ ਜੀ ਨੂੰ ਆਪਣੇ ਮੁੱਖ ਦੇ ਨਾਲ ਲਾਇਆ। ਅਸੀਂ ਦੋ ਟਾਈਮ ਸਵੇਰੇ ਆਸਾ ਦੀ ਵਾਰ ਦੇ ਭੋਗ ਦੇ ਸ਼ਬਦ ਦੇ ਵਿੱਚ ਪੜ੍ਹਦੇ ਆ, ਹਰ ਯੁਗ ਯੁਗ ਭਗਤ ਉਪਾਇਆ, ਪੈਰ ਰੱਖਦਾ ਆਇਆ ਰਾਮ ਰਾਜੇ, ਹਰ ਮਾਖਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ, ਅਹੰਕਾਰੀਆ ਨੰਦ ਕਾ ਪਿੱਠ ਦੇ ਨਾਮ ਦੇ ਮੁੱਖ ਲਾਇਆ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਇੱਥੇ ਸਾਨੂੰ ਇਤਿਹਾਸਕ ਸੱਚਾਈ ਵਾਲੀਆਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਂਦੇ ਆ, ਹੇ ਭਾਈ, ਦੁਨੀਆਂ ਦੇ ਹੋਰ ਜਿੰਨੇ ਵੀ ਆਸਰੇ ਨੇ, ਹੋਰ ਜਿੰਨੇ ਵੀ ਇਸ਼ਟ ਨੇ, ਉਹ ਵਿਅਰਥ ਨੇ। ਜੇ ਤੂੰ ਅਕਾਲ ਪੁਰਖ ਵਾਹਿਗੁਰੂ ਉਸ ਸੱਚੇ ਪਾਤਸ਼ਾਹ ਦੇ ਨਾਲ ਜੁੜਦਾ, ਭਗਤ ਨਾਮਦੇਵ ਜੀ ਵਰਗਿਆਂ ਨੂੰ ਦੇਖ ਪੜ ਸੁਣ, ਕਿਵੇਂ ਉਹਨਾਂ ਨੇ ਅਕਾਲ ਪੁਰਖ ਨਾਲ ਬਿਰਤੀ ਜੋੜੀ। ਭਾਵੇਂ ਨੀਚ ਜਾਤ ਵਾਲੇ ਕਿਹਾ ਜਾਂਦਾ ਸੀ, ਪਰ ਫਿਰ ਵੀ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਸਭ ਤੋਂ ਉੱਚਾ ਕਰ ਦਿੱਤਾ, ਉਹਨਾਂ ਵੱਲ ਆਪਣਾ ਮੂੰਹ ਕਰ ਲਿਆ। ਹੰਕਾਰੀਆਂ ਤੋਂ ਉਹਨਾਂ ਦਾ ਜੋ ਹੰਕਾਰ ਸੀ, ਹੰਕਾਰੀਆਂ ਦਾ, ਉਸ ਨੂੰ ਭੰਨ ਦਿੱਤਾ। ਤਾਂ ਨਾਮਦੇਵ ਜੀ ਨੂੰ ਇਸੇ ਤਰ੍ਹਾਂ ਪ੍ਰੀਤ ਲੱਗੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਵੇਂ ਲੋਕ ਛੀਂਦਾ ਛੀਂਦਾ ਕਹਿੰਦੇ ਸੀ, ਜਦੋਂ ਉਹਨੂੰ ਪ੍ਰੀਤ ਲੱਗੀ ਤਾਂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਖਤਰੇ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦੇ ਲਿਆ ਮੁਖ ਲਾਏ। ਜਿੰਨੇ ਵੀ ਉੱਥੇ ਖੱਤਰੀ ਬ੍ਰਾਹਮਣ ਸੀ, ਜਿਨ੍ਹਾਂ ਨੂੰ ਆਪਣੀ ਜਾਤ ਦਾ ਹੰਕਾਰ ਸੀ, ਉਹਨਾਂ ਅੱਲ ਰੱਬ ਨੇ ਪਿੱਠ ਕਰ ਦਿੱਤੀ ਤੇ ਨਾਮਦੇਵ ਜੀ ਨੂੰ ਮੁੱਖ ਦੇ ਨਾਲ ਲਾ ਲਿਆ ਹੈ। ਜਿਤਨੇ ਭਗਤ ਹਰ ਸੇਵਕਾ, ਮੁਖ ਅੱਠ ਸੱਠ ਤੀਰਥ ਤਿਨ ਤਿਲਕ ਕਢਾਏ। ਉਸ ਅਕਾਲ ਪੁਰਖ ਵਾਹਿਗੁਰੂ ਦੀ ਇਹ ਲੜਿਆਈ ਆ, ਜਿੰਨੇ ਵੀ ਭਗਤ ਉਹਦੀ ਭਗਤੀ ਕਰਦੇ ਆ, ਸੱਚੇ ਦਿਲੋਂ ਉਸ ਦੇ ਨਾਲ ਪਿਆਰ ਕਰਦੇ ਆ, ਉਸ ਦਾ ਨਾਮ ਜਪਦੇ ਆ, ਉਹਨਾਂ ਦੇ ਮੱਥੇ ਤੇ ਉਹ ਜਿਹੜਾ ਧੁਰ ਧੁਰ ਦਾ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦਾ ਜਿਹੜਾ ਤਿਲਕ ਆ ਉਹ ਕੱਢ ਲੈਂਦਾ, ਫਿਰ ਉਹਨਾਂ ਦੇ ਮੱਥੇ ਚਮਕਦੇ ਆ ਤੇ ਸਾਰੀ ਦੁਨੀਆ ਉਹਨਾਂ ਦੇ ਮੂਹਰੇ ਝੁਕਦੀ ਆ। ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜਿਹੜੇ ਕੱਚੇ ਕੰਮ ਨੇ, ਕੱਚੀਆਂ ਚੀਜ਼ਾਂ ਨੇ, ਉਹਨਾਂ ਤੋਂ ਦੂਰ ਕੀਤਾ ਤੇ ਉਸ ਪੱਕੇ ਰੱਬ ਪਰਮਾਤਮਾ ਦੇ ਨਾਲ ਜੋੜਿਆ। ਕਿਉਂਕਿ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਕਈ ਕਰਮ ਕਾਂਡਾਂ ਦੇ ਵਿੱਚ, ਕਈ ਪਖੰਡਾਂ ਦੇ ਵਿੱਚ ਜਿਹੜੀ ਦੁਨੀਆ ਸੀ ਉਹ ਫਸੀ ਹੋਈ ਸੀ। ਸਤਿਗੁਰੂ ਸਾਹਿਬ ਜੀ ਦੇ ਜਦੋਂ ਜੰਗੀ ਪਾਉਣ ਲੱਗੇ ਤਾਂ ਸੱਚੇ ਪਾਤਸ਼ਾਹ ਜੀ ਦਾ ਅਸੀਂ ਜਿਹੜਾ ਪ੍ਰਮਾਣ ਆ ਉਹ ਆਸਾ ਦੀ ਰਾਤ ਦੇ ਵਿੱਚ ਪੜ੍ਹਦੇ ਹਾਂ। सच्चे पातशाह जी फरमाउंदे आ हो पुराणा सुत्ती है भी फिर पाई है होर नानक तज ना टुटई जे तज हो गया जोर। जे इस धागे दे विच जोर होवे तां इह कदे टुटे ना। सच्चे पातशाह जी ने फिर दया कृपा संतोख सूत जत गंभीर सत वट यह गुणा वाले जनेऊ नू रब दे डर वाले जनेऊ नू पाउण दी हदायत सारी मनुखां नू सारी सृष्टि ने दित्ती। उस तरह ही मत्थे ते तिलक लाया जांदा सी पर सच्चे पातशाह जी उत्थे फरमाउंदे आ कि भाई जे तू तिलक अपने मत्थे ते कढ़ना ਇਹ ਉਹ ਤਿਲਕ ਨਹੀਂ ਜਿਹੜਾ ਇੱਕ ਵਾਰ ਮੱਥੇ ਤੇ ਲਾਇਆ ਤੇ ਜੇ ਮੂੰਹ ਪਾਣੀ ਨਾਲ ਧੋ ਲਿਆ ਤੇ ਉਹ ਲਹਿ ਜੂਗਾ। ਇਹ ਨਾਮ ਦਾ ਤਿਲਕ ਜਿਹੜਾ ਨਾਮ ਦੀ ਵਡਿਆਈ ਆ ਉਹ ਇਹੋ ਜਿਹੀ ਆ ਜਿਹੜੇ ਉਹਦੀ ਭਗਤ ਕਰਦੇ ਆ ਉਹਦੀ ਸੇਵਾ ਕਰਦੇ ਆ ਉਹਨਾਂ ਨੇ ਮੁੱਖ ਦੇ ਉੱਤੇ ਅਥਾਤ ਤੀਰਥਾਂ ਦਾ ਜਿਹੜਾ ਤਿਲਕ ਆ ਜਿਹੜਾ ਚਮਕਾਰਾ ਉਹ ਉਹਨਾਂ ਦੇ ਮੱਥੇ ਦੇ ਉੱਤੇ ਹੀ ਪੈ ਜਾਂਦਾ। ਉਹਨਾਂ ਨੂੰ ਫਰਜ਼ੀ ਤੌਰ ਤੇ ਕੁਛ ਮੱਥੇ ਤੇ ਲਾਉਣ ਦੀ ਲੋੜ ਨਹੀਂ ਨਾ ਹੀ ਉਹਨਾਂ ਨੂੰ ਥਾਵਾਂ ਥਾਵਾਂ ਤੇ ਜਾ ਕੇ ਭਟਕਣ ਦੀ ਲੋੜ ਆ। ਜੇ ਕੇਵਲ ਇੱਕ ਭਗਤੀ ਕਰਕੇ ਪ੍ਰੇਮ ਭਗਤੀ ਦੇ ਵਿੱਚ ਭੁੱਜ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਕੇ ਆਪਣਾ ਜੀਵਨ ਬਸਰ ਕਰੀਏ ਜੀਵਨ ਬਤੀਤ ਕਰੀਏ ਤਾਂ ਜਿਹੜਾ ਸਹਿਜੋ ਹੀ ਅਕਾਲ ਪੁਰਖ ਦਾ ਰੂਹਾਨੀ ਟਿੱਕਾ ਰੂਹਾਨੀ ਜਿਹੜਾ ਤਿਲਕਾ ਉਹ ਮਨੁੱਖ ਦੇ ਮੱਥੇ ਉੱਤੇ ਆ ਜਾਂਦਾ ਹੈ।
ਜਨ ਨਾਨਕ ਤਿਲਕ ਆਲ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ।
ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਵਾ ਜਿਨ੍ਹਾਂ ਤੇ ਉਸ ਹਰ ਰਾਏ ਉਸ ਸਾਰੀ ਦੁਨੀਆਂ ਦੇ ਮਾਲਕ ਦੀ ਕਿਰਪਾ ਵਾ ਜੇ ਉਹ ਮੈਨੂੰ ਮਿਲਣ ਤਾਂ ਦਾਸ ਰੂਪ ਲੈ ਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ ਤਾਂ ਮੈਂ ਅਣਬਹਿਣ ਹਮੇਸ਼ਾ ਹਮੇਸ਼ਾ ਲਈ ਉਹਨਾਂ ਦੇ ਦਰਸ਼ਨ ਕਰਾਂ ਉਹਨਾਂ ਦੇ ਚਰਨ ਪਰਸਾਂ। ਇਹ ਵਡਿਆਈ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੀਚਾਂ ਨੂੰ ਜਿਨ੍ਹਾਂ ਨੀਵਿਆਂ ਨੂੰ ਕੋਈ ਪੁੱਛਦਾ ਨਹੀਂ ਸੀ ਪਰ ਜਿਨ੍ਹਾਂ ਨੇ ਅਕਾਲ ਪੁਰਖ ਦੇ ਨਾਲ ਸਾਂਝ ਪਾ ਲਈ ਉਸ ਵੱਡੇ ਰੱਬ ਦੇ ਨਾਲ ਜਿਹੜੇ ਜੁੜ ਗਏ ਉਹਨਾਂ ਨੂੰ ਇਹ ਚੌਥੇ ਪਾਤਸ਼ਾਹ ਵਡਿਆਈ ਦੇ ਰਹੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਮੈਂ ਉਹਨਾਂ ਦੇ ਅਣ ਬਿਣ ਚਰਨ ਪਰਸਾਂ ਉਹਨਾਂ ਦੀ ਸੰਗਤ ਕਰਾਂ ਜਿਨ੍ਹਾਂ ਦੇ ਮੱਥੇ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦਾ ਟਿੱਕਾ ਭਾਵੇਂ ਕੋਈ ਨੀਵੀਂ ਜਾਤ ਦਾ ਹੋਵੇ ਭਾਵੇਂ ਕੋਈ ਉੱਚੀ ਜਾਤ ਦਾ ਹੋਵੇ ਇਸ ਦੇ ਵਿੱਚ ਫਰਕ ਨਾ ਕਰਾਂ ਜਿਹੜੇ ਇਸ ਵਾਹਿਗੁਰੂ ਦੇ ਨਾਲ ਜੁੜਦੇ ਨੇ ਉਹਨਾਂ ਦੇ ਚਰਨ ਪਰਸਣ ਦਾ ਉਹਨਾਂ ਦੀ ਸੰਗਤ ਕਰਨ ਦਾ ਉਪਦੇਸ਼ ਸੱਚੇ ਪਾਤਸ਼ਾਹ ਜੀ ਸਾਨੂੰ ਇਸ ਮੁੱਖ ਵਾਕ ਦੇ ਵਿੱਚ ਦਿੰਦੇ ਆ। ਸੋ ਆਏ ਹੁਣ ਆਪਾਂ ਜੋ ਲੜੀਵਾਰ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਲੜੀਵਾਰ ਗੁਰਬਾਣੀ ਦੀ ਵਿਚਾਰ ਇਸ ਅਸਥਾਨ ਵਿਖੇ ਚੱਲ ਰਹੀ ਹੈ ਉਸ ਦੇ ਸ਼ਬਦ ਦੀ ਜਿਹੜੀ ਕਥਾ ਵਿਚਾਰ ਹੈ ਉਹ ਸਰਵਣ ਕਰੀਏ ਜੀ।
ਲਾਰੀ ਮਹੱਲਾ ਪੰਜਵਾ ਤ੍ਰਿਪਤ ਅਗਾਏ ਸੰਤਾ।
ਰਾਜਮਾਰੂ ਦੇ ਵਿੱਚ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਮਾਰੂ ਰਾਜ ਦੇ ਵਿੱਚ ਨਵੀਨ ਸਰੂਪਾਂ ਤੇ ਜਿਹੜਾ ਅੰਗ 1006 ਹੈ ਉੱਥੇ ਜਿਹੜੀ ਸੰਤਾਂ ਦੀ ਵਡਿਆਈ ਆ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਸੰਤ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਹੋਏ ਸੰਤ ਨੇ ਉਹਨਾਂ ਦੀ ਵਡਿਆਈ ਦੇ ਵਿੱਚ ਆਖਦੇ ਆ ਤ੍ਰਿਪਤ ਅਧਾਏ ਸੰਤਾ। ਜਿਹੜੇ ਸੰਤ ਹੁੰਦੇ ਆ ਜਿਹੜੇ ਉਹਦੇ ਨਾਲ ਜੁੜ ਜਾਂਦੇ ਆ ਉਹ ਤ੍ਰਿਪਤ ਅਧਾ ਜਾਂਦੇ ਆ ਭਾਵ ਉਹਨਾਂ ਦੀਆਂ ਸਾਰੀਆਂ ਭੁੱਖਾਂ ਮਿਟ ਜਾਂਦੀਆਂ। ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਕੋਲੇ ਕੁਝ ਹੁੰਦਾ ਨਹੀਂ ਜਾਂ ਉਹਨਾਂ ਕੋਲੇ ਦੁਨਿਆਵੀ ਪਦਾਰਥ ਨਹੀਂ ਹੁੰਦੇ। ਦੁਨਿਆਵੀ ਜਿਹੜੇ ਪਦਾਰਥ ਆ ਉਹ ਉਹਨਾਂ ਦੇ ਪੈਰਾਂ ਦੇ ਵਿੱਚ ਫਿਰਦੇ ਆ ਪਰ ਉਹ ਅੰਦਰੋਂ ਰੱਜ ਜਾਂਦੇ ਆ ਅੰਤਰਾਤਮਾ। ਜੇ ਉਹਨਾਂ ਨੂੰ ਵੱਧ ਮਿਲ ਜਾਵੇ ਤਾਂ ਵੀ ਰੱਬ ਦਾ ਸ਼ੁਕਰ ਕਰਦੇ ਆ ਜੇ ਘੱਟ ਦੇਵੇ ਤਾਂ ਵੀ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਦੇ ਆ। ਪਰ ਰੱਬ ਕਦੇ ਉਹਨਾਂ ਨੂੰ ਘਾਟ ਓਦਾਂ ਵੀ ਨਹੀਂ ਪੈਣ ਦਿੰਦਾ ਤੇ ਮਨੋ ਵੀ ਉਹ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਰੱਜੇ ਹੁੰਦੇ ਹਨ।
ਜਾਨੇ ਜਿਨ ਮੰਤਾ,
ਪਰ ਇੱਥੇ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਆ ਕਿਹੜੇ ਸੰਤ, ਸੰਤ ਕੌਣ ਨੇ ਜਿਨ੍ਹਾਂ ਨੇ ਗੁਰੂ ਦੇ ਮੰਤ ਨੂੰ, ਗੁਰੂ ਦੇ ਮੰਤਰ ਨੂੰ ਜਾਣ ਲਿਆ, ਉਹ ਅਸਲੀ ਸੰਤ ਨੇ। ਕੋਈ ਭੇਖ ਬਣਾ ਕੇ, ਮੇਰੇ ਕੱਪੜੇ ਪਾ ਕੇ ਵੀ ਸੰਤ ਨਹੀਂ ਬਣਦਾ। ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹੜੇ ਗੁਰੂ ਦੇ ਮੰਤਰ ਨੂੰ ਯਾਦ ਕਰਦੇ ਆ, ਸਿਰਫ ਤੇ ਸਿਰਫ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਵਾਹਿਗੁਰੂ ਦੇ ਨਾਲ ਜੁੜਦੇ ਆ, ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਤੇ ਚੱਲਦੇ ਆ, ਜਿਨ੍ਹਾਂ ਨੇ ਗੁਰੂ ਦੇ ਮੰਤ ਨੂੰ ਜਾਣ ਲਿਆ, ਉਹ ਜਿਹੜੇ ਸੰਤ ਨੇ ਉਹ ਅਸਲੀ ਨੇ ਤੇ ਉਹ ਸਾਰੀਆਂ ਭੁੱਖਾਂ ਤੇ ਰੱਜ ਗਏ ਨੇ।
ਤਾਕੂ ਕੁਛ ਕਹਿਣ ਨਾ ਜਾਏ,
ਉਹਨਾਂ ਦੀ ਜਿਹੜੀ ਵਡਿਆਈ ਆ ਉਹ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਕਹੀ ਨਹੀਂ ਜਾ ਸਕਦੀ। ਅਸੀਂ ਜਪਜੀ ਸਾਹਿਬ ਦੇ ਨਿਤਨੇਮ ਦੇ ਵਿੱਚ ਰੋਜ਼ ਪੜ੍ਹਦੇ ਹਾਂ, ਮੰਨੋ ਕੀ ਜਪ ਕਹੀ ਨਾ ਜਾਏ, ਜੇ ਕੋ ਕਹੈ ਪਿੱਛਾ ਪੁੱਛ ਪਾਏ। ਉਹਨਾਂ ਦੀ ਜਿਹੜੀ ਜਪ ਮਾਤਾ, ਉਹਨਾਂ ਦੀ ਅੰਦਰਲੀ ਅਵਸਥਾ, ਉਹਨਾਂ ਦੇ ਅੰਦਰ ਕੀ ਚੱਲ ਰਿਹਾ, ਉਸ ਨੂੰ ਕਿਹਾ ਨਹੀਂ ਜਾ ਸਕਦਾ, ਉਸ ਨੂੰ ਬੋਲ ਕੇ ਨਹੀਂ ਦੱਸਿਆ ਜਾ ਸਕਦਾ, ਸਿਰਫ ਉਸ ਦਾ ਅਨੁਭਵ ਹੀ ਕੀਤਾ ਜਾ ਸਕਦਾ ਹੈ।
ਜੈ ਕੋ ਨਾਮ ਵਡਾਈ,
ਜਿਨ੍ਹਾਂ ਨੂੰ ਅਕਾਲ ਪੁਰਖ ਨੇ ਨਾਮ ਦੀ ਵਡਿਆਈ ਦਿੱਤੀ ਆ, ਨਾਮ ਦੀ ਵਡਿਆਈ ਦਿੱਤੀ ਆ, ਗੁਰਮਤਿ ਦਿੱਤੀ ਆ, ਸਿੱਖੀ ਦਿੱਤੀ ਆ, ਉਹਨਾਂ ਨਾਲੋਂ ਵੱਡਾ ਹੋਰ ਕੋਈ ਨਹੀਂ। ਨਾਮ ਦੀ ਵਡਿਆਈ ਵਾਲਾ ਹੀ ਸੱਚ ਧਰਮ ਦੇ ਵਾਸਤੇ ਸ਼ਹਾਦਤ ਦਿੰਦਾ। ਜਿਹੜਾ ਨਾਮ ਨਹੀਂ ਜਪਦਾ ਜਾਂ ਜਿਹਨੂੰ ਅਕਾਲ ਪੁਰਖ ਵਾਹਿਗੁਰੂ ਦਾ ਪਿਆਰ ਨਹੀਂ, ਉਹ ਪਰ ਉਪਕਾਰ ਵਾਸਤੇ ਕਦੇ ਆਪਣਾ ਆਪ ਦਾ ਤੇ ਨਹੀਂ ਲਾ ਸਕਦਾ। ਇਹ ਨਾਮ ਦੀ ਇਹ ਕਿਰਪਾ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੇ, ਜਿਨ੍ਹਾਂ ਨੇ ਈ ਨਹੀਂ ਮੰਨੀ ਪਰ ਆਪਣਾ ਬੰਦ ਬੰਦ ਕਟਾ ਲਿਆ। ਜਿਨ੍ਹਾਂ ਨੂੰ ਨਾਮ ਦੀ ਵਡਿਆਈ ਮਿਲਦੀ ਆ, ਉਹ ਆਪ ਅੰਦਰੋਂ ਰੱਜੇ ਹੋਣ ਕਰਕੇ ਉਹ ਦੁਨੀਆਂ ਤੇ ਸਿਰਫ ਪਰ ਉਪਕਾਰ ਕਰਨ ਵਾਸਤੇ ਆਉਂਦੇ ਆ, ਲੋਕਾਂ ਦਾ ਭਲਾ ਕਰਨ ਵਾਸਤੇ ਆਉਂਦੇ ਆ। ਭਾਵੇਂ ਤੋਟ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੀ ਨੂੰ ਨਹੀਂ ਕੋਈ ਛੱਡਦਾ, ਪਰ ਇਹ ਨਾਮ ਦੀ ਵਡਿਆਈ ਐਸੀ ਆ, ਜਿਹਨੂੰ ਇਹ ਨਾਮ ਮਿਲ ਜੇ ਉਹ ਇਸ ਕਦਰ ਸਦਾ ਸਦਾ ਵਾਸਤੇ ਅਗਾਏ ਰੱਜ ਜਾਂਦਾ, ਤ੍ਰਿਪਤ ਹੋ ਜਾਂਦਾ, ਉਸ ਨੂੰ ਫੇਰ ਆਪਣੇ ਸਰੀਰ ਦਾ ਮੋਹ ਨਹੀਂ, ਉਸ ਨੂੰ ਕਿਸੇ ਪਦਾਰਥਾਂ ਦਾ ਮੋਹ ਨਹੀਂ, ਉਹ ਜੋ ਉਸ ਨੂੰ ਮਿਲਦਾ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰ ਦੇ ਵਿੱਚ ਰਹਿੰਦਾ, ਸੱਚੀ ਸੁੱਚੀ ਕਿਰਤ ਕਰਦਾ, ਤੇ ਜੇ ਲੋੜ ਪਵੇ ਤਾਂ ਹੱਕ ਧਰਮ ਸੱਚ ਦੇ ਵਾਸਤੇ ਬੋਲਦਾ ਤੇ ਹਮੇਸ਼ਾ ਪਰ ਉਪਕਾਰ ਦੇ ਵਿੱਚ ਦ੍ਰਿੜ ਰਹਿੰਦਾ। ਸੋ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ, ਇਹ ਜਿਹੜੀ ਵਡਿਆਈ ਆ ਗੁਰੂ ਦੇ ਮੰਤਰ ਦੀ, ਗੁਰੂ ਦੇ ਨਾਮ ਦੀ, ਇਹੀ ਵਡਿਆਈ ਹੈ।
ਲਾਲ ਅਮੁੱਲਾ ਲਾਲੇ,
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ ਇਹ ਅਮੁੱਲਕ ਹੈ। ਅਮੁੱਲ ਅਮੁੱਲਾ ਤੋਂ ਭਾਵ ਜੀ ਦਾ ਕੋਈ ਮੁੱਲ ਨਾ ਹੋਵੇ, ਲਾਲ ਤੋਂ ਭਾਵ ਹੀਰਾ ਰਤਨ ਮਾਣਕ, ਲਾਲ ਤੋਂ ਭਾਵ ਹੈ ਬੜੀ ਕੀਮਤੀ ਹੀਰਾ ਜਿਹੜਾ ਉਹਨੂੰ ਲਾਲ ਕਿਹਾ ਜਾਂਦਾ, ਪਰ ਇਹ ਉਹ ਹੀਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਅਮੁੱਲਾ ਅਮੋਲਕ ਆ ਜਿਹਦਾ ਮੁੱਲ ਨਹੀਂ। ਕੰਚਨ ਸੌ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਕਿਸੇ ਮਾਇਆ ਦੇ ਨਾਲ, ਕਿਸੇ ਪੈਸੇ ਦੇ ਨਾਲ ਖਰੀਦਿਆ ਨਹੀਂ ਜਾ ਸਕਦਾ। ਇਹ ਸਿਰਫ ਜਦੋਂ ਅਕਾਲ ਪੁਰਖ ਵਾਹਿਗੁਰੂ ਨੂੰ ਜੀਵ ਆਪਣਾ ਮਾਨ ਤਨ ਤੇ ਧਨ ਅਰਪਣ ਕਰਦਾ, ਉਦੋਂ ਹੀ ਇਹ ਜਿਹੜਾ ਅਮੋਲਕ ਲਾਲ ਆ ਉਹ ਪ੍ਰਾਪਤ ਹੁੰਦਾ ਹੈ।
ਅਵਹਾ ਅਤੁੱਲਾ ਨਾਮੋ,
ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਨਾਮ ਇਹੋ ਜਿਹੀ ਚੀਜ਼ ਆ, ਇਹ ਦੇਖਦੀ ਨਹੀਂ ਅੱਖਾਂ ਦੇ ਨਾਲ, ਇਹ ਕੋਈ ਇਹੋ ਜਿਹੀ ਚੀਜ਼ ਨਹੀਂ ਜਿਹੜੀ ਅਸੀਂ ਇੱਕ ਦੂਜੇ ਤੋਂ ਖੋਲਾਂਗੇ। ਕਿਉਂਕਿ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਆ ਧਰਤੀ ਬਾਣੀ ਦੇ ਵਿੱਚ, ਜਿਹੜਾ ਇਹ ਹਰ ਧਾਨਾ ਇਹ ਨਾ ਨਿਖੁੱਟੈ ਨਾ ਜਾਏ। ਇਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਧਨ ਕੋਈ ਚੋਰੀ ਨਹੀਂ ਕਰ ਸਕਦਾ। ਹਰ ਧਨ ਬਣ ਜਹੋ ਹਰ ਧਨ ਸੰਚਹੋ ਜਿਸ ਲਾਗਤ ਹੈ ਨਹੀਂ ਚੋਰ। ਇਹ ਉਹੋ ਜਿਹਾ ਪੈਸਾ ਉਹੋ ਜਿਹਾ ਧਨ ਉਹੋ ਜੀ ਕਮਾਈ ਆ ਜਿਹਨੂੰ ਕਦੇ ਚੋਰ ਚੋਰੀ ਨਹੀਂ ਕਰ ਸਕਦਾ, ਜਿਹਨੂੰ ਕੋਈ ਕਿਸੇ ਤੋਂ ਖੋਹ ਨਹੀਂ ਸਕਦਾ। ਇਹ ਅਜਿਹਾ ਅਤੋਲਾ ਨਾਮੋ, ਇਹਨੂੰ ਤੋਲਿਆ ਨਹੀਂ ਜਾ ਸਕਦਾ ਕਿਸੇ ਤੱਕੜੀ ਦੇ ਵਿੱਚ ਪਾ ਕੇ, ਇਸ ਨੂੰ ਦੇਖਿਆ ਨਹੀਂ ਜਾ ਸਕਦਾ। ਅਦ੍ਰਿਸ਼ਟ ਲਾਲ ਹੀਰਾ ਮਾਣਕ ਹੈ
ਅਵਗਤ ਸੋ ਮੰਨਿਆ ਮੰਨ।
ਅਵਗਤ ਤੋਂ ਭਾਵ ਅਦ੍ਰਿਸ਼ਟ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ, ਦੇਈ ਕੁਦਰਤ ਸਾਜੀਐ ਕਰ ਆਸਨ ਦਿੱਠੋ ਚਾਓ। ਅਸੀਂ ਰੋਜ਼ ਸ਼ਬਦ ਇਹ ਸੱਚੇ ਪਾਤਸ਼ਾਹ ਦਾ ਸੁਣਦੇ ਹਾਂ। ਉਸ ਅਕਾਲ ਪੁਰਖ ਵਾਹਿਗੁਰੂ ਨੇ ਨੂੰ ਕਿਸੇ ਨੇ ਬਣਾਇਆ ਨਹੀਂ, ਉਹ ਆਪਣੇ ਆਪ ਦੇ ਵਿੱਚ ਹੀ ਆਪ ਆ ਤੇ ਉਸ ਨੇ ਇਹ ਸਾਰੀ ਕੁਦਰਤ ਨੂੰ ਸਾਜਿਆ। ਪਰ ਜਦੋਂ ਕੁਦਰਤ ਦੇ ਜਰਵੇ ਜਰਵੇ ਵਿੱਚ ਬੈਠਾ ਤਾਂ ਉਹ ਅਦ੍ਰਿਸ਼ਟ ਹੋ ਕੇ ਬੈਠਾ, ਉਹ ਕਿਸੇ ਨੂੰ ਦਿਸਦਾ ਨਹੀਂ। ਇਸੇ ਕਰਕੇ ਹੀ ਤਾਂ ਜਿਹੜੀਆਂ ਦਿਸਦੀਆਂ ਚੀਜ਼ਾਂ ਨੇ ਉਹਨਾਂ ਤੇ ਮਨੁੱਖ ਯਕੀਨ ਕਰਦਾ, ਜਿਹੜੀਆਂ ਸਾਡੀਆਂ ਆ ਅੱਖਾਂ ਨੂੰ ਚੀਜ਼ਾਂ ਦਿਖਦੀਆਂ ਉਹਨੂੰ ਮਨੁੱਖ ਸੱਚੀਆਂ ਮੰਨਦਾ। ਪਰ ਅਕਾਲ ਪੁਰਖ ਵਾਹਿਗੁਰੂ ਨੇ ਇਹ ਖੇਡ ਹੀ ਇਹੋ ਜਿਹੀ ਰਚਾਈ ਆ ਕਿ ਉਹ ਆਪ ਅਦ੍ਰਿਸ਼ਟ ਹੋ ਕੇ ਬੈਠਾ। ਇਸ ਕਰਕੇ ਮਨੁੱਖ ਜਿਹੜਾ ਛੇਤੀ ਆ ਉਹ ਦ੍ਰਿਸ਼ਟ ਮਾਨ ਵੱਲ ਭੱਜਦਾ, ਜੋ ਸਾਡੀਆਂ ਅੱਖਾਂ ਨੂੰ ਨੀਂਦਾ ਉਹ ਚੀਜ਼ਾਂ ਨੂੰ ਪ੍ਰਾਪਤ ਕਰਨ ਵਾਸਤੇ ਦਿਨ ਰਾਤ ਭੱਜਿਆ ਨੱਠਿਆ ਫਿਰਦਾ। ਪਰ ਅਦ੍ਰਿਸ਼ਟ ਪਰਮਾਤਮਾ ਨਾ ਦਿਸਦਾ ਹੋਣ ਕਰਕੇ ਉਹਨੇ ਜਿਹੜਾ ਅਦ੍ਰਿਸ਼ਟ ਰੂਪ ਕੀਤਾ ਹੋਇਆ ਆਪਣਾ ਭੁਲੇਖਾ ਪਾਉਣ ਵਾਸਤੇ, ਉਸ ਤੋਂ ਜਿਹੜਾ ਉਹ ਮਨੁੱਖ ਆ ਉਹ ਦੂਰ ਹੋ ਜਾਂਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਉਸ ਅਦ੍ਰਿਸ਼ਟ ਪਰਮਾਤਮਾ ਦੀ ਬਾਂਹ ਫੜ, ਉਹਨੂੰ ਕਹਿ ਕੇ ਮੇਰੀ ਸੱਚੇ ਪਾਤਸ਼ਾਹ ਬਾਂਹ ਫੜ, ਤਾਂ ਜੋ ਮੈਂ ਇਹ ਭਗ ਜਲ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵਾਂ।
ਗੁਰਮੁਖ ਤਤ ਗਿਆਨ,
ਪਰ ਇਹ ਜਿਹੜਾ ਤਤ ਦਾ ਗਿਆਨ ਆ, ਇਹ ਜਿਹੜਾ ਅਸਲ ਗਿਆਨ ਆ ਦੁਨੀਆਂ ਤੇ, ਹੋਰ ਜਿਹੜੀਆਂ ਅਸੀਂ ਦੁਨਿਆਵੀ ਪੜ੍ਹਾਈਆਂ ਕਰਦੇ ਹਾਂ ਉਹ ਦੁਨੀਆਂ ਦੇ ਵਿੱਚ ਕੰਮ ਆਉਣ ਵਾਲੀਆਂ। ਜੇ ਆਪਾਂ ਦੁਨੀਆਂ ਦੇ ਵਿੱਚ ਬਿਹਤਰੀਨ ਪੜ੍ਹਾਈ ਕਰਦੇ ਹਾਂ ਤਾਂ ਅਸੀਂ ਦੁਨਿਆਵੀ ਚੀਜ਼ਾਂ ਉਹਦੇ ਨਾਲ ਪੈਦਾ ਕਰ ਸਕਦੇ ਹਾਂ, ਦੁਨੀਆਂ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਤੱਤ ਅਸਲ ਗਿਆਨ ਆ, ਜਿਹੜਾ ਲੋਕ ਪ੍ਰਲੋਕ ਦੇ ਵਿੱਚ ਸਾਡੇ ਨਾਲ ਜਾਣਾ, ਜਿਹੜੇ ਗਿਆਨ ਨੇ ਦੋਵੇਂ ਭਾਵ ਰੱਖੇ ਗੁਰ ਸੂਰੇ, ਹਲਤ ਪਲਤ ਪਗ ਦਹੀਂ ਸਵਾਰੇ, ਕਾਰਜ ਹੋਏ ਸਗਲੇ ਪੂਰੇ। ਜਿਹੜੇ ਗਿਆਨ ਨੇ ਹਲਤ ਪਲਤ ਇੱਥੇ ਉੱਥੇ ਲੋਕ ਪ੍ਰਲੋਕ ਦੇ ਵਿੱਚ ਸਾਡੀ ਇੱਜ਼ਤ ਰੱਖਣੀ ਆ, ਉਹ ਜਿਹੜਾ ਤੱਤ ਗਿਆਨ ਆ ਅਕਾਲ ਪੁਰਖ ਵਾਹਿਗੁਰੂ ਦਾ, ਉਹ ਗੁਰਮੁੱਖ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਵੱਲ ਨੂੰ ਮੁੱਖ ਕੀਤਿਆਂ, ਗੁਰਮੁਖ ਬਿਰਤੀ ਧਾਰਨ ਕੀਤਿਆਂ ਹੀ ਮਿਲਦਾ ਹੈ।
ਦੁਖਤ ਸਗਲ ਧਿਆਨ,
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ ਇਹ ਜਿਹੜੇ ਸੰਤ ਹੁੰਦੇ ਨੇ ਇਹ ਦੁਖਤ ਸਗਲ ਧਿਆਨ, ਇਹ ਦੁਨੀਆਂ ਦੇ ਵਿੱਚ ਸਾਰਿਆਂ ਨੂੰ ਮਿਲਦੇ ਜੁਲਦੇ ਨੇ, ਦੁਨੀਆਂ ਦੇ ਵਿੱਚ ਵਿਚਰਦੇ ਨੇ, ਆਪਣੇ ਕੰਮ ਕਾਜ ਵੀ ਦੁਨਿਆਵੀ ਕਰਦੇ ਨੇ, ਪਰ ਜਿਹੜਾ ਧਿਆਨ ਆ ਉਹ ਅਕਾਲ ਪੁਰਖ ਦੇ ਨਾਲ ਬਿਰਤੀ ਜੋੜ ਕੇ ਰੱਖਦੇ ਆ। ਪੇਖਤ ਸਗਲ, ਸੱਚੇ ਪਾਤਸ਼ਾਹ ਨੇ ਸਾਨੂੰ ਇਹੋ ਜਿਹੇ ਸੰਤ ਬਣਨ ਦਾ ਉਪਦੇਸ਼ ਨਹੀਂ ਦਿੱਤਾ ਕਿ ਦੁਨੀਆਂ ਦਾ ਸਾਰਾ ਕੰਮ ਕਾਜ ਛੱਡ ਕੇ ਅਸੀਂ ਜੰਗਲਾਂ ਵਿੱਚ ਜਾ ਕੇ ਬੈਠ ਜਾਈਏ। ਸੱਚੇ ਪਾਤਸ਼ਾਹ ਨੇ ਸਾਨੂੰ ਦਲੇਰ ਬਣ ਕੇ, ਸੂਰਮੇ ਬਣ ਕੇ ਇਸ ਦੁਨੀਆਂ ਦੇ ਵਿੱਚ ਰਹਿ ਕੇ, ਇਸ ਦੁਨੀਆਂ ਨੂੰ ਝੱਲ ਕੇ, ਇੱਥੋਂ ਦੇ ਲੋਕਾਂ ਦੇ ਨਾਲ ਵਰਤ ਕੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਿਰਤੀ ਜੋੜ ਕੇ ਸੂਰਮਿਆਂ ਵਾਲਾ ਕੰਮ ਕਰਨ ਨੂੰ ਕਿਹਾ। ਤਾਂ ਇਸ ਵਿੱਚ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ ਉਹ ਜਿਹੜੇ ਸੰਤ ਨੇ ਉਹ ਸਾਰੀ ਦੁਨੀਆਂ ਦੇ ਨਾਲ ਮਿਲਦੇ ਵਰਤਦੇ ਵੀ ਆ, ਪਰ ਧਿਆਨ ਉਹਨਾਂ ਦਾ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਜੁੜਿਆ ਹੁੰਦਾ ਹੈ।
ਅਜੇ ਮਨ ਤੇ ਅਭਿਮਾਨ,
ਪਰ ਉਹਨਾਂ ਦੇ ਮਨ ਦੇ ਵਿੱਚ ਕਿਸੇ ਚੀਜ਼ ਦਾ ਹੰਕਾਰ ਨਹੀਂ ਹੁੰਦਾ। ਜੇ ਕਿਸੇ ਨੂੰ ਹੰਕਾਰ ਆ ਉਹ ਸੰਤ ਨਹੀਂ ਹੋ ਸਕਦਾ। ਜਿਹਨੂੰ अहंकार क्योंकि हौमै नाम नाल विरोध है। हौमै ते नाम हंकार ते रब दा नाम कदे एक मन दे विच टिक नहीं सकदे। जा मन दे विच हंकार रहेगा ते जा नाम आऊगा। जे नाम मन दे विच लैके आउणा तां हंकार छड्डणा पैंदा। ते उन्हां संत जनां नूं सच्चे पातशाह जी कहिंदे आ रत्ता भर भी कोई हंकार नहीं हुंदा क्योंकि उन्हां नूं पता जिहड़ा ए ताना ए मिट्टी दी ढेरी आ। पता नहीं किन्ना समा सानू दुनिया दे विच मिलिया, पता नहीं कदों इन्हें खेल हो जाना। जब जरिया तब हो भसम तन रह किरम दल खाई, काची गागर नीर परत है या तन की एह बड़ाई। एक कच्चे घड़े वर्गा, जे कच्चे घड़े विच पानी पा दिए तां किन्ना चिर कच्चा घड़ा उस पानी नूं सांभूगा। कच्चे घड़े ने उस पानी दे नाल टुट जाण। जिवें कच्चे घड़े दे विच पानी पैंदा उवें ही ए शरीर आ। जिदण ये मर गया, जिदण ये खत्म हो गया, कई धर्मां दे विच दफनाया जांदा। इस्लाम धर्म दे विच, ईसाईयत दे विच जे दफना दिता तो इनू कीड़े मकौड़े खा जाणगे। जे इसनू अगन भेट कर दिता तो इन्हें सवाह हो जाना। फिर हंकार कहदा? सच्चे पातशाह जी तां ही फरमाउंदे आ उस दे संत जनां नूं किसी भी तरह का कोई हंकार नहीं हुंदा।
चल तिलका थाना,
उन्हां दा जिहड़ा थां वा वह रब के चरणों के पक्के तौर पर बन जाती है। उन्होंने बार बार भटकना नहीं पैंदा, जोनों नहीं आना पैंदा। उन्होंने जोड़ा थां निहचल बन जाता, पक्का बन जाता। उन्होंने सौदा फिर कोई मिटा नहीं सकता, उन्होंने रब के चरणों को कोई दूर नहीं कर सकता क्योंकि उन्होंने जोड़ी कृपा वा वह गुरु नानक भी हुई है। उन्होंने जोड़ी नींव आ जिहड़ी उन्हां दी न्यौ आ उह गुरु नानक सच्चे पातशाह जी ने रखी आ। उन्हां दी न्यौ नूं कोई अखाड़ नहीं सकदा। इस करके तां इस धर्म दे उत्ते अनेकां हमले होण दे बावजूद, अनेकां तरीकियां दा नाल इस नूं खत्म करन दीआं कोशिशां दे बावजूद इस दा कोई अज तक बाल नहीं गिंदा कर सकिया। निहचल जिहड़ा उन्हां दा थान आ, अपने सिखां दा जिहड़ा थां वा, उह गुरु नानक साहिब सच्चे पातशाह जी ने इस दुनिया दे विच मात लोक दे विच भी ते परलोक रब दे घर दे विच भी पक्के तौर ते उन्हां दा टिकाणा बना दित्ता है।
गुर ते महल पछाणा।
पर इह जिहड़ियां सारियां गल्लां ने, अकाल पुरख वाहिगुरू दा जिहड़ा महल आ उहदा घर आ, उहदी जिहड़ी पछाण आ, उह गुरु की कृपा तो बिना नहीं हो सकती। गुरु के उपदेशों पर चले बिना, गुरु साहिब सच्चे पातशाह जी की मर्यादा पर चले बिना, बाणी पढ़न तो बिना, रब के नाल रब की भगती में जुड़न तो बिना यह गल्लां बंदे के पल्ले नहीं पैंदियां। जदों मनुख गुरु की मर्यादा के अनुसार अकाल पुरख वाहिगुरु की रजा विच रहिंदा होया सोहनी दस्तार सीस ते सजाउंदा, केस दाढ़ी रखदा, सवेरे उठ के नितनेम करदा, रब दे नाल जुड़दा, उन्हें इस महल की, इस सिखी दे महल की, रब दे घर दे महल की समझ आउंदी है। इस तो बिना समझा नहीं जा सकता। उही अडोल हुंदा, उही संत बन सकता। गुरु तो बेमुख होके कच्चे पिल्लियां कोले जाके ना तो कोई संती बन सकता, ना ही कोई अडोल हो सकता, ना ही कोई परपक्क हो सकता, तो ना ही किसी नूं अकाल पुरख वाहिगुरु दी दे महल दी सोझी आ सकती
है।
वो जिहड़े संत जन ने गुरु दे नाल जुड़ के अन बिन हमेशा हमेशा लई जागदे ने। दुनियावी तौर ते बंदा कई तरह के धोखे खांदा, पर जे अकाल पुरख वाहिगुरु दे नाल बिरती जुड़ी होवे ना वह मरे ना ठग जाहे। जिन कै राम वसै मन माहे, उन्हां नूं कोई ठग नहीं सकदा, वह सदा सदा वास्ते जागदे हन।
हर की सेवा लागे,
ਉਹ ਰੱਬ ਦੀ ਸੇਵਾ ਦੇ ਵਿੱਚ, ਉਸ ਵਾਹਿਗੁਰੂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਬਣਾਇਆ, ਉਹਨਾਂ ਨੂੰ ਕਿਸੇ ਦਾ ਡਰ ਨਹੀਂ, ਕਿਸੇ ਦਾ ਖੌਫ ਨਹੀਂ, ਉਹਨਾਂ ਮੂਹਰੇ ਸਾਰੀ ਦੁਨੀਆ ਝੁਕਦੀ ਆ। ਕੋਈ ਵੀ ਮੁਸ਼ਕਿਲ ਹਾਲਾਤ ਉਹਨਾਂ ਨੂੰ ਖਰਾਬ ਨਹੀਂ ਕਰ ਸਕਦੇ, ਉਹਨਾਂ ਦਾ ਮਨ ਨਹੀਂ ਡੋਲ ਸਕਦੇ, ਕਿਉਂਕਿ ਉਹ ਹਰ ਕੀ ਸੇਵਾ ਲੱਗੇ, ਉਹ ਸੰਤ ਜਨ ਉਸ ਰੱਬ ਦੀ ਸੇਵਾ ਵਿੱਚ ਲੱਗੇ ਹੋਏ ਹਨ।
ਕ੍ਰਿਪਤ ਅਜਾਏ
ਪੂਰਨ ਤ੍ਰਿਪਤੀ, ਪੂਰਨ ਤੌਰ ਤੇ ਉਹ ਰੱਜੇ ਹੋਏ ਹਨ।
ਸਹਿਜ ਸਮਾਜ ਸੁਭਾਏ,
ਉਹਨਾਂ ਦੀ ਸਹਿਜ ਦੇ ਵਿੱਚ ਉਹ ਕਦੇ ਭਟਕਦੇ ਨਹੀਂ, ਕਦੇ ਘਬਰਾਉਂਦੇ ਨਹੀਂ, ਉਹਨਾਂ ਦਾ ਜਿਹੜਾ ਮਨ ਹੈ ਉਹ ਸਹਿਜ ਸਮਾਧੀ ਵਿੱਚ ਟਿਕਿਆ ਹੋਇਆ ਹੈ।
ਹਰ ਭੰਡਾਰ ਹੱਥ ਆਇਆ,
ਉਹਨਾਂ ਦੇ ਹੱਥ ਦੇ ਵਿੱਚ ਸਭ ਤੋਂ ਕੀਮਤੀ ਖਜ਼ਾਨਾ ਹਰ ਵਾਹਿਗੁਰੂ ਦਾ ਭੰਡਾਰਾ ਆ ਗਿਆ ਹੈ।
ਨਾਨਕ ਗੁਰ ਤੇ ਪਾਇਆ,
ਪਰ ਕਿਹਦੇ ਤੋਂ ਹਰੀ ਵਾਹਿਗੁਰੂ ਦਾ ਭੰਡਾਰਾ ਮਿਲਦਾ, ਹੋਰ ਕਿਸੇ ਤੋਂ ਨਹੀਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਆ, ਪੰਜਵੀਂ ਜੋਤ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਆ, ਇਹ ਗੁਰੂ ਤੋਂ ਭੰਡਾਰ ਮਿਲਦਾ। ਗੁਰੂ ਦੇ ਸਿੱਖ ਬਣ ਕੇ, ਗੁਰੂ ਖਾਲਸਾ ਪੰਥ ਦਾ ਮੈਂਬਰ ਬਣ ਕੇ, ਇਸ ਪੰਥ ਦੇ ਵਿੱਚ ਸ਼ਾਮਲ ਹੋ ਕੇ, ਸਿੱਖੀ ਦੇ ਨਾਲ ਜੁੜ ਕੇ, ਗੁਰੂ ਦੀ ਮਰਿਆਦਾ, ਗੁਰੂ ਦੀ ਸਿੱਖਿਆ ਉੱਤੇ ਚੱਲ ਕੇ, ਉਸ ਗੁਰੂ ਦੀ ਕਿਰਪਾ ਦੇ ਨਾਲ ਹੀ ਫਿਰ ਇਸ ਵਾਹਿਗੁਰੂ ਹਰੀ ਦਾ ਜਿਹੜਾ ਭੰਡਾਰਾ ਵਾ, ਉਸ ਦੇ ਨਾਮ ਦਾ ਭੰਡਾਰਾ ਉਹ ਮਿਲਦਾ ਹੈ। ਤਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਕੋਟਾਨ ਕੋਟ ਸ਼ੁਕਰ ਆ, ਜਿਨ੍ਹਾਂ ਨੇ ਆਪਣੀ ਕਿਰਪਾ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁਖਵਾਕ ਅਤੇ ਲੜੀਵਾਰ ਕਥਾ ਵਿਚਾਰ ਸਰਵਣ ਕਰਵਾਉਣ ਦਾ ਸੁਭਾਗ ਦਿੱਤਾ। ਸਤਿਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਸਾਰੇ ਗੁਰੂ ਖਾਲਸਾ ਪੰਥ ਸਮੂਹ ਸਾਧ ਸੰਗਤ ਨੂੰ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਆਓ ਅਖੀਰੀਆਂ ਜਿਹੜੀਆਂ ਪੰਕਤੀਆਂ ਨੇ ਉਹ ਦੁਬਾਰਾ ਸਰਵਣ ਕਰਕੇ ਫਤਿਹ ਗਜਾਈਏ ਜੀ।
ਕ੍ਰਿਪਤ ਅਗਾਏ, ਸਹਿਜ ਸਮਾਜ ਸੁਭਾਏ, ਹਰ ਭੰਡਾਰ ਹੱਥ ਆਇਆ, ਨਾਨਕ ਗੁਰ ਤੇ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।